ਸਤਨਾਮ ਵਾਹਿਗੁਰੂ,
ਵਾਹਿਗੁਰੂ ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹਲਾ ਪੰਜਵਾਂ। ਧੰਨ ਸੁਹਾਗਨ ਜੋ ਪ੍ਰਭੂ ਪਛਾਨੈ, ਮਾਨੈ ਹੁਕਮ ਤਜੈ ਅਭਿਮਾਨੈ, ਪ੍ਰੇਯ ਸਿਉ ਰਾਤੀ ਰਲੀਆ ਮਾਨੈ। ਧੰਨ ਸੁਹਾਗਨ ਜੋ ਪ੍ਰਭੂ ਪਛਾਨੈ, ਮਾਨੈ ਹੁਕਮ ਤਜੈ ਅਭਿਮਾਨੈ, ਪ੍ਰੇਯ ਸਿਉ ਰਾਤੀ ਰਲੀਆ ਮਾਨੈ। ਸੁਨ ਸਖੀਏ ਪ੍ਰਭ ਮਿਲਨ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ, ਰਹਾਉ ਸਖੀ ਸਹੇਲੀ ਕੋ ਸਮਝਾਵੈ, ਸੋਈ ਕਮਾਵੈ ਜੋ ਪ੍ਰਭ ਭਾਵੈ, ਸਾ ਸੁਹਾਗਨ ਅੰਕ ਸਮਾਵੈ, ਗਰਭ ਗਹਿਲੀ ਮਹਿਲ ਨਾ ਪਾਵੈ, ਫਿਰ ਪਛੁਤਾਵੈ ਜਬ ਰਹਿਣ ਬਿਹਾਵੈ, ਕਰਮਹੀਨ ਮਨਮੁਖ ਦੁਖ ਪਾਵੈ, ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਿਨਾਸੀ ਰਹਿਆ ਭਰਪੂਰ, ਜਨ ਨਾਨਕ ਗਾਵੈ ਦੇਖ ਹਦੂਰ, ਬਿਨੋ ਕਰੀ ਜੇ ਜਾਣਾ ਦੂਰ, ਪ੍ਰਭ ਅਬਿਨਾਸੀ ਰਹਿਆ ਭਰਪੂਰ, ਜਨ ਨਾਨਕ ਗਾਵੈ ਦੇਖ ਹਦੂਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ नहीं जान जाए कसुरूप रेखम कहां बासता को फिरे कौन पेखम कहा नाम ता को कहां कह कहावे कहा मैं बखानो कहे मो न आवे मुकुचरे शास्त्र खट पिंग गिरन चढ़ जाए अंधलख है बधरो सुने जो काल कृपा कराए अंधलख है बधरो सुने जो काल कृपा कराए परम सन्मान आवर साहिब कमाल बारगाह इनायत के मालक कलयुगी जीवों के उद्धार करता साहिब सहाबा ज्योत रूप हर आप महिमा दे मालक तन तन गुरु पिता श्री गुरुदेव गुरु ग्रंथ साहिब जी दे महान बरकतमई कदमां च विराजमान गुरु प्यारी सात संगत गुरुदेव जी दी महान इनायत दा सदका साढ़े सारयां दे सिर ते बख्शिशमई रखे हथ दा सदका जीवन दा अज दा दिन भी प्राप्त होया और इस नवें दिन दी जो नवें जन्म समान है शुरुआत करन दा बल भी साहिब जी ने नजरे इनायत कर दिया इस ब्रह्मांड दे सब तो महान प्रतख करामाती अस्थान ब्रह्मांड दे सब तो पवित्र अस्थान ज्योंदे जागदे अस्थान जो साड़ी हर गल सुनदा है ते हर गल दा जवाब देंदा है सचखंड श्री हरिमंदर साहिब विखे प्रदान कीता है सतगुरु जी दे दर तो आए अमृत वेले दे मुबारक हुक्मनामे दी विचार राही सदाए बारगाह नूं सरवण करदिआं मन गुरु चरणा नाल जुड़ सके एकाग्रता अदब ते आनंद दी दात झोली च पै सके इसलिए जितने माता प्राता हाजरीन हाजरी भर रहे हो पेशतर छोटी जी ध्यान साधना है दोवां हत्थां नूं हिरदे दे सामने जोड़दिआं नेत्र बंद करके ऐसा गहराई तो महसूस करिए कि साडा शीस गुरु रामदास जी दे चरण कमलां ते टिकिआ है ते साहिब जिया ने मेहर भरिया हथ साडे सिर ते रखिआ होया गुरुदेव जी दे शब्द रूपी कदमां नूं गलवकड़ी करदिआं चरण चुमदिआं होया गुरु की मुबारक फतेह राही सांझ बनाइए वाहेगुरु जी का खालसा सतगुरु पातशाह जी ने अज दे इन्हां महाबोलां विच जो महान मरकजी पंक्ति रखी है सेंट्रल थीम रख्या है जिसनों गुरमत विच रहाओ वाली पंक्ति कहंदे ने ये पावन बचन तन तन तपत माहे ठंड वरतावन वाले सतगुरु जिन्होंने सड़दी हुई लोह ते बैठ के भी ਆਪਣੀ ਮੁਬਾਰਕ ਜ਼ਬਾਨ ਤੋਂ ਕੋਈ ਸੜਦਾ ਹੋਇਆ ਬੋਲ ਨਹੀਂ ਆਖਿਆ। ਜਿਨ੍ਹਾਂ ਨੂੰ ਭੱਟ ਜਨਾ ਨੇ ਸਜਦਾ ਕਰਦਿਆਂ ਨਤਮਸਤਕ ਹੁੰਦਿਆਂ ਇਹ ਬੋਲ ਆਖੇ, ਤਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਭਾਰ, ਪਣ ਮਥੁਰਾ ਕਸ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ, ਪ੍ਰਤੱਖ ਹਰੀ ਰੂਪ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਮੁਖੜੇ ਤੋਂ ਇਹ ਬੋਲ ਪ੍ਰਾਪਤ ਹੋਏ ਨੇ। ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ। ਇਸ ਵਿੱਚ ਇਸ ਤਰ੍ਹਾਂ ਆਭਾਸ ਆਉਂਦਾ ਹੈ ਜਿਵੇਂ ਕਿਸੇ ਜਗਿਆਸੂ ਹਿਰਦੇ ਨੇ ਕਿਸੇ ਜੁੜੇ ਹੋਏ ਹਿਰਦੇ ਕੋਲੋਂ ਪੁੱਛਿਆ ਹੋਵੇ ਕਿ ਮੈਨੂੰ ਦੱਸੋ ਕਿਵੇਂ ਮਿਲਣਾ ਹੋ ਸਕਦਾ ਹੈ, ਮਿਲਣ ਦੀ ਖੇਡ ਕਿਵੇਂ ਬਣੇ। ਐਸੇ ਬੈਰਾਗੀ ਹਿਰਦਿਆਂ ਨੂੰ ਜਦ ਦੇਖਦੇ ਹਾਂ, ਉਹਨਾਂ ਦਾ ਅਧਿਐਨ ਕਰਦੇ ਹਾਂ, ਉਹ ਪ੍ਰਭੂ ਮਿਲਾਪ ਵਾਸਤੇ ਆਪਣੇ ਜੀਵਨ ਨੂੰ, ਸਾਧਨਾ ਨੂੰ ਕਿਸੇ ਹੱਦ ਤੱਕ ਵੀ ਲੈ ਜਾਂਦੇ। ਉਹ ਜੀਵਨ ਦੀ ਪਰਵਾਹ ਨਹੀਂ ਕਰਦੇ, ਜੀਵਨ ਦੀ ਬਾਜ਼ੀ ਲਾ ਦਿੰਦੇ ਨੇ ਔਰ ਅੰਦਰ ਇੱਕ ਤੜਪ ਆਉਂਦੀ ਹੈ। ਐਸੇ ਮਹਾਂਪੁਰਖਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਬੈਠੇ ਨੇ, ਇਸਲਾਮ ਜਗਤ ਦੇ ਮਹਾਨ ਰੁਕਨ ਹਜ਼ਰਤ ਬਾਬਾ ਫਰੀਦ ਸਾਹਿਬ ਫਰਮਾਨ ਕਰਦੇ ਨੇ, ਕਹਿੰਦੇ ਨੇ ਮੈਨੂੰ ਪਤਾ ਚੱਲ ਜਾਏ ਪਰਮਾਤਮਾ ਕਿਹੜੇ ਵੇਸ ਵਿੱਚ ਮਿਲਦਾ ਹੈ ਅਤੇ ਮੈਂ ਉਹੀ ਵੇਸ ਬਣਾ ਲਵਾਂਗਾ, ਕਿਉਂਕਿ ਮੇਰਾ ਮਤਲਬ ਕਿਸੇ ਵੇਸ ਨਾਲ ਲਿਬਾਸ ਨਾਲ ਨਹੀਂ ਹੈ, ਮੇਰਾ ਮਤਲਬ ਤਾਂ ਖੁਦਾ ਨਾਲ ਹੈ। ਮੈਂ ਪਰਮਾਤਮਾ ਨੂੰ ਮਿਲਣ ਦੀ ਖਾਹਿਸ਼ ਰੱਖਦਾ ਹਾਂ। ਪਾੜ ਪਟੋਲਾ ਧੱਜ ਕਰੀ ਕੰਬਲੜੀ ਪਹਿਰੇ ਹੋ, ਜਿੰਨੀ ਵੇਸੀ ਸੌ ਮਿਲੇ ਸੋਈ ਵੇਸ ਕਰੇ ਹੋ, ਪਤਾ ਚੱਲ ਜਾਏ ਕਿਹੜੇ ਵੇਸ ਵਿੱਚ ਮਿਲਦਾ ਹੈ। ਕਿਉਂਕਿ ਸਾਡੇ ਦੇਸ਼ ਦਾ ਯੋਗੀ ਇਹ ਗੱਲ ਕਹਿੰਦਾ ਰਿਹਾ ਕਿ ਪਰਮਾਤਮਾ ਨੂੰ ਮਿਲਣਾ ਹੋਵੇ ਤਾਂ ਸਰੀਰ 'ਤੇ ਖਾਕ ਲਗਾਉਣੀ ਪੈਂਦੀ, ਭਸਮ ਲਗਾ ਕੇ ਜੜਾਵਾਂ ਵਧਾ ਕੇ ਔਰ ਉੱਚਿਆਂ ਉੱਚਿਆਂ ਪਰਬਤਾਂ 'ਤੇ ਜਾਂ ਗਹਿਰੇ ਭੋਰਿਆਂ ਵਿੱਚ ਕੰਦਰਾਵਾਂ ਵਿੱਚ ਬੈਠ ਕੇ ਮਿਲਦਾ। ਕੋਈ ਮੱਕੇ ਜਾ ਕੇ ਮਿਲਣ ਦੀ ਗੱਲ ਕਰਦਾ, ਕੋਈ ਇਸ ਤਰ੍ਹਾਂ ਹੋਰ ਪੁੱਠਾ ਲਟਕ ਕੇ, ਤਮਾਮ ਤਰ੍ਹਾਂ ਦੀਆਂ ਸਾਧਨਾਵਾਂ ਦਾ ਜ਼ਿਕਰ ਹੈ। ਕੋਈ ਤੀਰਥਾਂ ਦੇ ਇਸ਼ਨਾਨ ਨੂੰ ਮਿਲਣ ਦਾ ਸਾਧਨ ਮੰਨਦਾ ਹੈ, ਕੋਈ ਖਾਸ ਲਿਬਾਸ। ਬਾਬਾ ਫਰੀਦ ਕਹਿੰਦੇ ਨੇ ਮੈਨੂੰ ਮਤਲਬ ਖੁਦਾ ਨਾਲ ਹੈ। ਇਸ ਲਈ ਜਿਸ ਤਰ੍ਹਾਂ ਦੇ ਲਿਬਾਸ ਵਿੱਚ ਮਿਲਦਾ ਹੋਵੇ ਮੈਨੂੰ ਧਾਰਨ ਕਰਨ 'ਚ ਕੋਈ ਹਰਜ਼ ਨਹੀਂ। ਪਾੜ ਪਟੋਲਾ ਤਜ ਕਰੀ, ਇਹ ਜੋ ਰੇਸ਼ਮੀ ਬਸਤਰ ਪਾਏ ਹੋਏ ਨੇ, ਮੈਂ ਆਪਣੇ ਹੱਥਾਂ ਨਾਲ ਇਹਨਾਂ ਨੂੰ ਫਾੜ ਕੇ ਲੀਰਾਂ ਲੀਰਾਂ ਕਰ ਦੇਵਾਂ, ਮੈਨੂੰ ਪਤਾ ਚੱਲੇ ਕਿਹੜੇ ਵੇਸ ਵਿੱਚ ਮਿਲਦਾ ਹੈ, ਪ੍ਰਾਪਤੀ ਕਿਵੇਂ ਹੁੰਦੀ ਹੈ। ਪਾੜ ਪਟੋਲਾ ਧੱਜ ਕਰੀ ਕੰਬਲੜੀ ਪਹਿਰੇ ਹੋ, ਜਿੰਨੀ ਵੇਸੀ ਸੌ ਮਿਲੇ ਸੋਈ ਵੇਸ ਕਰੇ ਹੋ, ਮੈਂ ਉਸ ਤਰ੍ਹਾਂ ਦਾ ਲਿਬਾਸ ਧਾਰਨ ਕਰ ਲਵਾਂ। ਮਹਾਰਾਜ ਨੇ ਇਸ ਦਾ ਖੁਲਾਸਾ ਵੀ ਕੀਤਾ, ਫਰੀਦਾ ਕਾਏ ਪਟੋਲਾ ਪਾੜਤੀ, ਪਰਮਾਤਮਾ ਕੱਪੜਿਆਂ ਨੂੰ ਥੋੜ੍ਹੀ ਵੇਖਦਾ, ਉਹ ਕਰਨੀ ਨੂੰ ਦੇਖਦਾ। ਪਰਮਾਤਮਾ ਬਾਹਰ ਦੇ ਲਿਬਾਸ ਨੂੰ ਨਹੀਂ ਦੇਖਦਾ, ਤੇਰੇ ਮਿਲਣ ਦੀ ਲਾਲਸਾ ਕਿਤਨੀ ਹੈ, ਇਕਾਗਰਤਾ ਕਿਤਨੀ, ਇਸ ਨੂੰ ਦੇਖਦਾ। ਬਸਤਰਾਂ ਦੀ ਗੱਲ ਹੈ ਨਹੀਂ ਹੈ, ਵਿਸ਼ਵਾਸ ਦੀ ਗੱਲ ਹੈ, ਭਰੋਸੇ ਦੀ ਗੱਲ ਹੈ, ਕਿਸ ਤਰ੍ਹਾਂ ਖੇਡ ਬਣੇ ਪ੍ਰੇਮ ਦੀ ਗੱਲ। ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ, ਨਾਨਕ ਘਰ ਹੀ ਬੈਠਿਆਂ ਸੌ ਮਿਲੇ ਜੇ ਨੀਅਤ ਰਾਸ ਕਰੇ। ਬਾਬਾ ਫਰੀਦ ਆਪਣੇ ਬੈਰਾਗ ਦੀ ਅਵਸਥਾ ਨੂੰ ਇਸ ਤਰ੍ਹਾਂ ਵੀ ਪ੍ਰਗਟ ਕਰਦੇ ਨੇ, ਕਹਿੰਦੇ ਨੇ ਮੈਂ ਚੱਲਣ ਲੱਗ ਪਵਾਂਗਾ, ਪਤਾ ਚੱਲ ਜਾਏ ਫਲਾਣੇ ਥਾਂ ਮਿਲਦਾ, ਮੈਂ ਰਸਤੇ ਵਿੱਚ ਨਹੀਂ ਰੁਕਾਂਗਾ, ਮੇਰਾ ਸਰੀਰ ਮੇਰਾ ਹਿਰਦਾ ਤਪਦਾ ਪਿਆ ਵਿਛੋੜੇ ਦੀ ਅਗਨ ਵਿੱਚ। ਬੜੇ ਮਹਾਂ ਬੋਲ ਨੇ ਫਰੀਦਾ, ਤਨ ਤਪੈ ਤਨੂਰ ਜਿਉਂ, ਬਾਲਣ ਹੱਡ ਬਲਨ ਪੈਰੀ ਥੱਕਾਂ ਸਿਰ ਜੁਲਾਂ, ਜੇ ਮੂੰਹ ਪਿਰੀ ਮਿਲਨ। ਜੇ ਮੈਂ ਪਰਮਾਤਮਾ ਨੂੰ ਮਿਲਣ ਵਾਸਤੇ ਚੱਲਦਿਆਂ ਚੱਲਦਿਆਂ ਪੈਰਾਂ ਤੋਂ ਥੱਕ ਜਾਵਾਂ, ਭਾਵ ਮੇਰੇ ਕੋਲੋਂ ਚੱਲਣਾ ਨਾ ਹੋਵੇ, ਪਤਾ ਚੱਲ ਜਾਏ ਫਲਾਣੇ ਥਾਂ ਮਿਲਦਾ ਹੈ, ਫਲਾਣੇ ਮੁਲਕ ਵਿੱਚ ਮਿਲਦਾ ਹੈ, ਮੈਂ ਦੌੜ ਪਵਾਂਗਾ। ਅਤੇ ਚੱਲਦਿਆਂ ਚੱਲਦਿਆਂ ਜੇ ਕਿਧਰੇ ਮੇਰੇ ਪੈਰ ਥੱਕ ਜਾਵਣ ਤਾਂ ਮੈਂ ਸਿਰ ਦੇ ਭਾਰ ਚੱਲਣ ਲੱਗ ਪਵਾਂਗਾ, ਪਰ ਰੁਕਾਂਗਾ ਨਹੀਂ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੀ ਇਸ ਖਿਆਲ ਨੂੰ ਆਪਣੇ ਬੋਲਾਂ ਰਾਹੀਂ ਪ੍ਰਗਟ ਕਰਦੇ ਨੇ, ਕਹਿੰਦੇ ਨੇ ਵਸਲੋਂ ਉਰੇ ਮੁਕਾਮ ਨਾ ਕੋਈ, ਉਹ ਚਾਲ ਪਏ ਨਿਤ ਰਹਿੰਦੇ ਫਿਰ ਠਹਿਰਦੇ ਨਹੀਂ, ਫਿਰ ਉਹਨਾਂ ਦੇ ਜੀਵਨ ਵਿੱਚ ਰੁਕਾਵਟ ਨਹੀਂ ਆਉਂਦੀ, ਚੱਲਦੇ ਜਾਂਦੇ ਨੇ। ਪਰ ਬੜੇ ਮਹਾਂ ਬੋਲ ਨੇ ਸਾਹਿਬ ਜੀ ਦੇ, ਉਹਾਂ ਤੋ ਜਾਈਏ ਜੋ ਇਹਾਂ ਨਾ ਹੋਏ। ਅਕਸਰ ਜਗਿਆਸੂ ਹਿਰਦੇ ਜੁੜਿਆ ਹੋਇਆਂ ਨੂੰ ਪੁੱਛਦੇ ਰਹਿੰਦੇ ਨੇ, ਕਈ ਤਾਂ ਸਾਡੇ ਵਰਗਿਆਂ ਨੂੰ ਵੀ ਪੁੱਛਦੇ ਨੇ ਬਈ ਗਿਆਨੀ ਜੀ ਮਿਲਣਾ ਕਿਵੇਂ ਹੋਵੇ। ਰੋਜ਼ ਦਾਸ ਨੂੰ ਪੱਤਰਿਕਾਵਾਂ ਆਉਂਦੀਆਂ ਨੇ, ਫੋਨ ਆਉਂਦੇ ਨੇ, ਮਿਲਣਾ ਕਿਵੇਂ ਹੋਵੇ। ਤੂੰ ਮੈਂ ਤਾਂ ਹੀ ਦੱਸਾਂ ਨਾ ਜੇ ਆਪ ਮਿਲਿਆ ਹੋਇਆ ਹੋਵਾਂ, ਜੇ ਮੇਰਾ ਮਿਲਣਾ ਹੋਇਆ ਹੋਵੇ ਤਾਂ ਮੈਂ ਦੱਸਾਂ। ਮਿਲਣਾ ਕਿੱਥੇ ਹੈ, ਆਪਣੇ ਹਿਰਦੇ ਵਿੱਚ ਹੀ ਮਿਲਣਾ ਹੈ। ਔਰ ਜਿਸ ਨੂੰ ਮਿਲਣਾ ਨਸੀਬ ਹੋ ਜਾਂਦਾ ਹੈ, ਜਿਸ ਨਾਲ ਇਤਨਾ ਵੱਡਾ ਵਡਭਾਗ ਹੋ ਜਾਂਦਾ ਹੈ, ਉਹ ਫਿਰ ਉਸ ਵਿੱਚ ਲੀਨ ਹੋ ਜਾਂਦਾ ਹੈ, ਉਸ ਵਿੱਚ ਅਭੇਦ ਹੋ ਜਾਂਦਾ ਹੈ, ਉਹ ਦੱਸਣ ਜੋਗਾ ਰਹਿ ਵੀ ਨਹੀਂ ਜਾਂਦਾ। ਇੱਕ ਮਹਾਨ ਸੂਫੀ ਦੇ ਦੋ ਬੋਲ ਬੜੇ ਕੀਮਤੀ ਨੇ, ਉਹ ਕਹਿੰਦਾ ਕਿਸ ਸੇ ਪਤਾ ਪੁੱਛੇ ਮੰਜ਼ਲੇ ਜਾਣਾ, ਜਿਸ ਕੋ ਖਬਰ ਥੀ ਤੇਰੀ ਵੋ ਬੇਖਬਰ ਮਿਲਾ। ਹੇ ਪ੍ਰਭੂ, ਜਿਸ ਨੂੰ ਤੇਰੇ ਬਾਰੇ ਬੋਧ ਹੋਇਆ ਉਸਦਾ ਆਪਣਾ ਬੋਧ ਜਾਂਦਾ ਰਿਹਾ, ਜਿਸ ਨੂੰ ਤੇਰੇ ਬਾਰੇ ਸਮਝ ਆਈ ਉਸਨੂੰ ਆਪਣੀ ਸਮਝ ਜਾਂਦੀ ਦਿਖਾਈ ਪਈ, ਪਰ ਤੇਰੇ ਬਾਰੇ ਨਹੀਂ ਦੱਸ ਸਕਿਆ। ਕੋਈ ਵੀ ਭਗਤ ਬ੍ਰਹਮ ਗਿਆਨੀ ਪਰਮਾਤਮਾ ਬਾਰੇ ਪੂਰਾ ਨਹੀਂ ਦੱਸ ਸਕਿਆ। ਕੋਈ ਵਿਦਵਾਨ ਬ੍ਰਹਮਾ ਜੈਸੇ ਪੁਰਖ ਨੇ ਵੀ ਇਹ ਕਹਿ ਦਿੱਤਾ ਬਈ ਨੇਤੀ ਨੇਤੀ, ਜੋ ਮੈਂ ਦੇਖਿਆ ਜੋ ਮੈਂ ਬਿਆਨ ਕੀਤਾ ਇਤਨਾ ਨਹੀਂ, ਇਸ ਤੋਂ ਹੋਰ ਜ਼ਿਆਦਾ ਹੈ, ਹੋਰ ਜ਼ਿਆਦਾ ਹੈ। ਔਰ ਐਸਾ ਹੈ ਰਸ ਵੱਧਦਾ ਜਾਂਦਾ ਹੈ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ। ਤੇਰਾ ਹੱਦ ਬੰਨਾ ਵੀ ਕੋਈ ਨਹੀਂ ਹੈ, ਔਰ ਤੂੰ ਰਸ ਵੀ ਇਤਨਾ ਪ੍ਰਦਾਨ ਕਰ ਦਿੰਦਾ ਹੈ। ਹੇ ਪ੍ਰਭੂ, ਉਸ ਰਸ ਨੂੰ ਤੂੰ ਮਾਣਨ ਦਾ ਬਲ ਤਾਂ ਦੇ ਸਕਦਾ ਹੈ, ਪਰ ਹੇ ਪ੍ਰਭੂ ਬਿਆਨਣ ਦਾ ਬਲ ਕਿਸੇ ਕੋਲ ਵੀ ਨਹੀਂ, ਉਸ ਨੂੰ ਬਾਹਰ ਕਿਹਾ ਨਹੀਂ ਜਾ ਸਕਦਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੋ ਕਿਆ ਕਹੀਏ। ਬਿਸਮਨ ਬਿਸਮ ਬਿਸਮ ਹੀ ਪਹੀ ਹੈ, ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਖ ਗੂੰਗਾ ਮੁਸਕਾਰ ਹੈ। ਜਿਵੇਂ ਗੂੰਗਾ ਕੋਈ ਮਿੱਠੀ ਵਸਤੂ ਚੱਖ ਕੇ ਫਿਰ ਮੁਸਕਰਾਉਣ ਲੱਗ ਪੈਂਦਾ ਹੈ ਨਾ, ਦੱਸ ਨਹੀਂ ਸਕਦਾ। ਉਸਨੂੰ ਪੁੱਛੀਏ ਸਾਰੇ ਨਾਲ ਬਈ ਕੀ ਹੈ, ਉਸਦੀ ਵੱਡੀ ਸਾਰੀ ਮੁਸਕਰਾਹਟ ਦੱਸਦੀ ਹੈ ਕਿ ਇਸ ਨੂੰ ਕੋਈ ਸਵਾਦਿਸ਼ਟ ਪਦਾਰਥ ਪ੍ਰਾਪਤ ਹੋਇਆ। ਕਹੋ ਕਬੀਰ ਗੂੰਗੇ ਗੁੜ ਖਾਇਆ, ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਿਠਿਆਈ। ਇਹਦਾ ਮਤਲਬ ਇਹ ਨਹੀਂ ਹੈ ਕਿ ਗੁਣ ਨਹੀਂ ਗਾਏ ਜਾ ਸਕਦੇ। ਹੁਣ ਆਪਾਂ ਗੁਣ ਤਾਂ ਗਾ ਹੀ ਰਹੇ ਹਾਂ, ਬੈਠੇ ਸਰਵਣ ਕਰ ਹੀ ਰਹੇ ਹਾਂ। ਵੱਡੇ ਅੰਮ੍ਰਿਤ ਵੇਲੇ ਤੋਂ ਆਸਾ ਕੀ ਵਾਰ ਦਾ ਕੀਰਤਨ ਦੁਨੀਆ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਪ੍ਰਾਰੰਭ ਹੋ ਜਾਂਦਾ। ਸਾਰਾ ਦਿਨ ਕੀਰਤਨ ਚੱਲਦਾ, ਰਾਤ ਢਲੀ ਤੱਕ ਕੀਰਤਨ ਚੱਲਦਾ ਰਹਿੰਦਾ। ਗੁਣ ਤੇ ਗਾਏ ਜਾ ਰਹੇ ਨੇ, ਪਰ ਇਹਨਾਂ ਦੇ ਕਹਿਣ ਤੋਂ ਭਾਵ ਮਹਾਰਾਜ ਜੀ ਦਾ ਇਹਨਾਂ ਗੁਣਾਂ ਵਿੱਚ ਜੋ ਰਸ ਹੈ ਉਹ ਨਹੀਂ ਬਿਆਨ ਕੀਤਾ ਜਾ ਸਕਦਾ। ਜੋ ਆਨੰਦ ਹੈ, ਜੋ ਬਰਕਤ ਹੈ, ਜੋ ਖੇੜਾ ਅਤੇ ਮਸਤੀ ਹੈ, ਉਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਹਾਂ, ਉਹਨਾਂ ਨੂੰ ਮੁਸਕਰਾਉਂਦੇ ਹੋਏ ਤੱਕਿਆ ਜਾ ਸਕਦਾ। ਜੈਸੇ ਗੁਰੂ ਘਰ ਦੇ ਅਨਿੰਨ ਸੇਵਕ ਦੋਵੇਂ ਪਿਤਾ ਪੁੱਤਰ ਭਾਈ ਸੁਬੇਗ ਸਿੰਘ ਅਤੇ ਸ਼ਾਬਾਜ਼ ਸਿੰਘ, ਉਹਨਾਂ ਦੇ ਸਾਹਮਣੇ ਚਰਖੜੀ ਰੱਖੀ ਹੋਈ ਸੀ ਔਰ ਕਾਜ਼ੀ ਕਹਿੰਦਾ ਪਿਆ ਸੀ, ਸੁਬੇਗ ਸਿੰਘਾ, ਚੱਲ ਜੇ ਤੂੰ ਆਪਣਾ ਮਰਨ ਦਾ ਮਨ ਬਣਾ ਹੀ ਲਿਆ ਤੇ ਬੇਸ਼ੱਕ ਸਿੱਖੀ ਵਿੱਚ ਰਹਿ ਕੇ ਮਰ ਜਾ, ਅੰਤ ਤੇਰਾ ਇਹੀ ਹੋਣਾ। ਚਰਖੜੀ ਤੇ ਚੜ ਦਿੱਤਾ ਜਾਏਗਾ, ਪਰ ਤੂੰ ਖਾ ਖੱਟ ਲਿਆ, ਜੇ ਜ਼ਿੰਦਗੀ ਮਾਣ ਲਈ ਹੈ ਕਮ ਅਜ਼ ਕਮ ਆਪਣੇ ਕਿਸ਼ੋਰ ਪੁੱਤਰ ਨੂੰ ਤੇ ਬਚਾ, ਇਹਦੇ ਸਾਹਮਣੇ ਤੇ ਜ਼ਿੰਦਗੀ ਹੈ। ਸਾਜੋ ਸਮਾਨ ਮਾਣ ਸਨਮਾਨ ਹੈ, ਨਾਲੇ ਤੇਰੀ ਕੁਲ ਚੱਲਦੀ ਰਹੇਗੀ। ਭਾਈ ਸੁਬੇਗ ਸਿੰਘ ਨੇ ਮੁਸਕਰਾਉਂਦੇ ਹੋਏ ਕਿਹਾ, ਇਹ ਮਹਾਨ ਦੋ ਗੁਰਸਿੱਖ ਨੇ ਪਿਤਾ ਪੁੱਤਰ ਜਿਹੜੇ ਚਰਖੜੀ ਨੂੰ ਦੇਖ ਕੇ ਵੀ ਮੁਸਕਰਾਉਂਦੇ ਪਏ ਨੇ, ਇਹਨਾਂ ਦਾ ਖੇੜਾ ਮੁੱਕਿਆ ਨਹੀਂ, ਇਹਨਾਂ ਦੀ ਮੁਸਕਰਾਹਟ ਵਿੱਚ ਕਮੀ ਨਹੀਂ ਆਈ। ਆਖਣ ਲੱਗੇ ਭਾਈ ਸੁਬੇਗ ਸਿੰਘ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਚਾਰ ਪੁੱਤਰ ਸਦਕੇ ਕੀਤੇ ਨੇ, ਕੁਰਬਾਨ ਕਰ ਦਿੱਤੇ ਨੇ, ਮਾਤਾ ਪਿਤਾ ਕੁਰਬਾਨ ਕਰ ਦਿੱਤਾ ਹੈ, ਅਤੇ ਮੇਰੇ ਕੋਲ ਤਾਂ ਇੱਕੋ ਹੀ ਹੈ, ਮੈਂ ਸਤਿਗੁਰੂ ਦਾ ਮੁਕਾਬਲਾ ਨਹੀਂ ਕਰ ਸਕਦਾ। ਸੇਵਕ ਹਾਂ, ਪਰ ਮੈਂ ਆਪਣੀ ਕੁੱਲ ਖਾਨਦਾਨ ਗੁਰੂ ਦੀ ਸਿੱਖੀ ਤੋਂ ਸਦਕੇ ਕਰਦਾ। ਬੜੇ ਮਹਾਨ ਬੋਲ ਸਿੱਖ ਇਤਿਹਾਸ ਵਿੱਚ ਆਏ ਨੇ, ਉਹਨਾਂ ਦੀ ਮੁਸਕਰਾਹਟ, ਉਹਨਾਂ ਦਾ ਖੇੜਾ ਬਿਆਨ ਕਰਦਿਆਂ ਹੋਇਆਂ ਇਹ ਬੋਲ ਦੀਦਾਰ ਕਰਾਉਂਦੇ ਨੇ। ਆਖਣ ਲੱਗੇ, ਹਮ ਕਾਰਣ ਗੁਰਕੁਲ ਹੈ ਗਵਾਈ, ਹਮ ਕੁਲ ਰੱਖੇ ਕਵਨ ਬੜਾਈ। ਸਾਡੇ ਵਾਸਤੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਕੁਲ ਨੂੰ ਅੱਗੇ ਚੱਲਣ ਨਹੀਂ ਦਿੱਤਾ, ਭਾਵ ਕੁਲ ਸਾਰੀ ਵਾਰ ਦਿੱਤੀ, ਸਦਕੇ ਕਰ ਦਿੱਤੀ, ਅਤੇ ਮੈਂ ਕੁਲ ਬਚਾਉਂਦਾ ਫਿਰਾਂ ਕਿਹੜੀ ਵਡਿਆਈ ਵਾਲੀ ਗੱਲ। ਫਿਰ ਇਤਨੇ ਪ੍ਰੇਮ ਵਿੱਚ ਬੋਲੇ, ਕਾਜ਼ੀ ਕਹਿੰਦਾ ਪਿਆ ਸੀ ਤੂੰ ਬਚਾ ਲੈ ਆਪਣੀ ਜਾਨ, ਆਪਣੇ ਪੁੱਤਰ ਦੀ ਜਾਨ। ਬਲਕਿ ਭਾਈ ਸਾਹਿਬ ਕਹਿਣ ਲੱਗੇ, ਧਨ ਘੜੀ ਧਨ ਚਰਖੜੀ, ਧਨ ਨਿਆਉ ਤੁਮਾਰਾ ਹੇ ਨਿਰੰਕਾਰ, ਇਹ ਸਮਾਂ ਮੇਰੇ ਲਈ ਭਾਗਾਂ ਵਾਲਾ, ਇਹ ਚਰਖੜੀ ਮਹਾਨ ਭਾਗਾਂ ਵਾਲੀ ਹੈ ਜੋ ਮੇਰੇ ਸਰੀਰ ਨੂੰ ਮੇਰੇ ਜੀਵਨ ਨੂੰ ਤੇਰੇ ਚਰਨਾਂ 'ਚ ਅਰਪਣ ਕਰਨ ਲਈ ਸਹਾਈ ਹੁੰਦੀ ਪਈ। ਤਾਂ ਹੀ ਚਰਖੜੀ ਨੂੰ ਧਨ ਧਨ ਕਿਹਾ, ਧਨ ਘੜੀ ਧਨ ਚਰਖੜੀ ਧਨ ਨਿਆਉ ਤੁਮਾਰਾ ਹੇ ਗੁਰੂ ਨਾਨਕ ਦੇਵ ਮਹਾਰਾਜ। ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰਾ ਨਿਆਂ ਵੀ ਧਨਤਾ ਯੋਗ ਹੈ, ਤੂੰ ਮੇਰੇ ਵਰਗੇ ਨਿਮਾਣੇ ਸਿੱਖ ਨੂੰ ਕਨਸੈਸ਼ਨ ਨੰਬਰਾਂ ਵਿੱਚ ਪਾਸ ਕਰਦਾ ਪਿਆ, ਮੈਨੂੰ ਤੂੰ ਕਨਸੈਸ਼ਨ ਦੇ ਕੇ ਪਾਸ ਕਰਦਾ ਪਿਆ, ਮੈਂ ਇਤਨੇ ਜੋਗਾ ਹਾਂ ਨਹੀਂ ਹਾਂ ਜਿਤਨੀ ਕਿਰਪਾ ਤੂੰ ਕਰਦਾ ਪਿਆ। ਤੇਰਾ ਨਿਆਂ ਫਲੈਕਸੀਬਲ ਹੈ, ਧਨਤਾ ਯੋਗ ਹੈ, ਧਨ ਨਿਆਉ ਤੁਮਾਰਾ। ਫਿਰ ਆਪਣੇ ਸਰੀਰ ਵੱਲ, ਆਪਣੇ ਪੁੱਤਰ ਵੱਲ ਦੇਖ ਕੇ ਮੁਸਕਰਾਉਂਦੇ ਹੋਏ ਕਹਿਣ ਲੱਗੇ, ਧਰਮ ਹੇਤ ਹਮ ਚੜੇ ਚਰਖੜੀ, ਧਨ ਵਜੂਦ ਹਮਾਰਾ। ਚਰਖੜੀ ਤੇ ਚੜ੍ਹਦਿਆਂ ਮੁਸਕਰਾਉਂਦੇ ਹੋਏ ਦੇਖਿਆ ਗਿਆ। ਭਾਈ ਮਨੀ ਸਿੰਘ ਜੀਆਂ ਨੂੰ ਬੰਦ ਬੰਦ ਕਟਵਾਉਂਦੇ ਹੋਏ ਮੁਸਕਰਾਉਂਦੇ ਹੋਏ ਦੇਖਿਆ ਗਿਆ। ਭਾਈ ਤਾਰੂ ਸਿੰਘ ਜੀ ਦਾ ਖੋਪਰ ਉਤਰਿਆ ਰਿਹਾ, पर नितनेम चलता रहा, मुस्कुराहट चलती रही, खेड़ा चलता रहा। कारण की है, ये हिरदे अंदरों मिले हुए, इस आनंद नो कोई बयान ते नहीं कर सकता, पर इना महान गुरसिखा नो गुरु तो सदके होंदिया देख के इतना संसार कह जरूर सकता है कि इना दे अंदर कोई आनंद मौजूद है, कोई खेड़ा कोई रस मौजूद है। ये सुहागणा हो गई भाई मती दास जिया का जीवन पढ़ के देखो। श्री चांदनी चौक शीशगंज साहब दे सामने भाई मती दास चौक मौजूद है, जिसनों फुहारा चौक भी कह देंदे ने। ते फुहारा चौक इस करके नहीं है कि उत्थे कोई पानी का फुहारा लग्या है या कोई फाउंटेन लग्या होया है, बल्कि इसलिए वो चौक फुहारा चौक है क्योंकि इत्थे गुरसिखां दे शब्दां विच भिजे हुए खून दे फुहारे भी चले ने, ते गुरु तो सदके जाण दी भावना दे फुहारे भी चले। जिन्ना चिर ब्रह्मंड रहेगा ये स्थान प्रार्थना प्रेरणा देंदा रहेगा कि देखो इहो जे जुड़े हुए हिरदे मौजूद ने जिन्हां नूं आरे हेठां चिरदिया होया ते देखिया गया है, पर गुरु तो फिरदिया होया नहीं देखिया गया। देख विच उबलदिया होया रूह विच बज के सड़दे हुए तो देखिया गया, पर उन्हां दा आनंद हिरदे तो दूर होंदा नहीं देखिया गया, बल्कि मुस्कुरांदे हुए देखिया गया। ऐसे पुरख गुरु दे घर विच सुहागण इस्त्री वर्गा सन्मान रखदे। महाराज जी ने इस पावन शब्द विच अलंकार यही वरत्या, गुरु अर्जन देव साहब जिया ने यह पावन अलंकार वरत्या है। किसी जग्यासु दे सवाल दा जुड़िया होया हिरदा जवाब देंदा पिया, सुन सखिए प्रभ मिलन निशानी, ऐ मेरी सहेली मेरी सखी गुरमुख जग्यासु परमात्मा नूं मिलण दा लक्षण ए हैगा। मन तन अरप तज लाज लोकानी, अपना मन अपना तन गुरु दे चरणां विच रख दे ते फिर परवाह ना कर बई लोकी की आखणगे लोकी की कहणगे। कबीर कहिंदे मैनू परवाह नहीं, मन मानै लोग ना पतीजै ना पतीजै तो क्या कीजै। मैनू एक दफा सज्जन मिलिया, एक उसने अमृत छकिया होया सी ते जब दोबारे मिलिया ते किरपान लाई हुई। मैं के की गल हो गई, श्री साहब दिखाई नहीं पैंदी, कहंदे जी बस शर्म आउण लग पई, लोकी ज्ञानी ज्ञानी आखण लग पए। मैं क्यों ने इहदा मतलब, तू ज्ञानवान अखवा के खुश नहीं है, तू शराबी शराबी अखवा के खुश है, तू अमली अमली अखवा के खुश है, चोर चोर अखवा के खुश है। कहंदे नहीं बस शर्म आउंदी है किरपान पाउण, शर्म आउंदी है दस्तार सजाउण विच। महाराज कहंदे ये लोक लाज नूं पासे रख, लोकी की कहणगे, गुरुद्वारे जाण लग पिया, जीवन तो हार मन गया, ये निम्रता विच आ गया है, इस लोक लाज दी परवाह नहीं करनी। मन माने लोग ना पतीजै, नहीं मनदे लोग। कबीर कहंदे ने फिर ना पतीजै तो क्या कीजै, इन्हां दी परवाह करन दी लोड़ नहीं है। कोई भला कहो भावें बुरा कहो, हम तन दियो है ढाल। ये रहाओ वालियां पंक्तियां ने अपना मन तन गुरु दे अगे रख देना। भाई तीर्था मंजकी दा रहण वाला जद साहब दे चरणां च आया ते सिखी दी मंग कीती, महाराज कहण लगे भाई मंज तीर्था सिखी ते सिखी नहीं ठहरदी, पहलां तू होर किसे दा सिख बनिया होया है, जा पहले उसनों कढ दे। ਪਿੰਡ ਦਾ ਚੌਧਰੀ ਸੀ, ਪ੍ਰਮੁੱਖ ਸੀ। ਸਰਵਰੀਏ ਦੀ ਕਬਰ ਢਾਉਣ ਲੱਗਾ, ਲੋਕੀ ਮਿਹਣੇ ਦੇਣ ਲੱਗ ਪਏ ਵੀ ਪੀੜ੍ਹੀਆਂ ਤੋਂ, ਖਾਨਦਾਨਾਂ ਤੋਂ ਸਰਵਰੀਏ ਦਾ ਚੇਲਾ ਰਿਹਾ ਹੈ ਅਤੇ ਅੱਜ ਗੁਰੂ ਦਾ ਚੇਲਾ ਬਣਦਾ ਫਿਰਦਾ ਪਿਆ। ਮਿਹਣੇ ਦਿੱਤੇ ਪਰ ਭਾਈ ਮੰਝ ਨੇ ਪਰਵਾਹ ਨਹੀਂ ਕੀਤੀ, ਆਖਿਆ ਹੁਣ ਤਾਂ ਇਹ ਮੰਝ ਗੁਰੂ ਦਾ ਹੋ ਗਿਆ, ਹੁਣ ਕਿਸੇ ਹੋਰ ਦੀ ਥਾਂ ਮਨ ਵਿੱਚ ਨਹੀਂ ਰਹੀ, ਕਿਸੇ ਮਜ਼ਹਬ ਦਾ, ਕਿਸੇ ਧਰਮ ਦਾ, ਕਿਸੇ ਮਨੁੱਖ ਦਾ। ਸਿੱਖ ਨੇ ਅਪਮਾਨ ਨਹੀਂ ਕਰਨਾ, ਸਾਰਿਆਂ ਦਾ ਸਨਮਾਨ ਕਰਨਾ ਹੈ। ਜਿਵੇਂ ਸੁਹਾਗਵੰਤੀ ਇਸਤਰੀ ਦੇਵਰ ਦਾ, ਜੇਸ਼ ਦਾ, ਸੱਸ ਦਾ, ਸਹੁਰੇ ਦਾ, ਸਾਰੇ ਰਿਸ਼ਤਿਆਂ ਦਾ ਦਰਜਾ ਬਦਰਜਾ ਸਨਮਾਨ ਕਾਇਮ ਰੱਖਦੀ ਹੈ, ਪਰ ਆਪਣੇ ਹਿਰਦੇ ਦੀ ਪ੍ਰੀਤ ਆਪਣੇ ਪਤੀ ਨਾਲ ਜੋੜਦੀ, ਦੂਜੇ ਨਾਲ ਨਹੀਂ ਜੋੜਦੀ। ਜੇ ਦੂਜੇ ਨਾਲ ਜੋੜੇ ਤਾਂ ਸੁਹਾਗਣ ਨਹੀਂ ਅਖਵਾਉਂਦੀ, ਦੁਹਾਗਣ ਅਖਵਾਉਂਦੀ। ਇਸੇ ਤਰ੍ਹਾਂ ਸਨਮਾਨ ਸਭ ਦਾ ਹੀ ਕਰਨਾ ਹੈ, ਪਰ ਆਪਣੇ ਹਿਰਦੇ ਦੀ ਪ੍ਰੀਤ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹੀ ਜੋੜਨੀ ਹੈ। ਇੱਕ ਦਫ਼ਾ ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇੱਕ ਦਫ਼ਾ ਫਿਰ ਆਖੋ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਿੱਖ ਨੇ ਉਹਨਾਂ ਨਾਲ ਪ੍ਰੀਤ ਨਹੀਂ ਜੋੜਨੀ ਜਿਹੜੇ ਆਪ ਹੀ ਗੁਰੂ ਬਣੇ ਬੈਠੇ ਨੇ, ਬਈ ਮੈਂ ਗੁਰੂ ਹਾਂ, ਮੈਂ ਪਰਮਾਤਮਾ ਹਾਂ। ਪਰਮਾਤਮਾ ਤਾਂ ਇੱਕੋ ਹੀ ਹੈ, ਦੂਜਾ ਕੋਈ ਨਹੀਂ। ਗੁਰੂ ਵੀ ਇੱਕੋ ਹੀ ਹੈ, ਇੱਕੋ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਮਹਾਰਾਜ ਦੇ ਬੋਲ, ਦਸ ਗੁਰੂ ਕੇ ਜਾਮੇ ਨੇ, ਗੁਰੂ ਇੱਕੋ ਹੀ ਹੈ। ਔਰ ਉਹ ਗੁਰੂ ਸ਼ਬਦ ਗੁਰੂ ਸੁਰਤ ਧੁਨ ਚੇਲਾ, ਗੁਰੂ ਨਾਨਕ ਦੇ ਦਸ ਜਾਮਿਆਂ ਨੇ ਮਨੁੱਖਤਾ ਨੂੰ ਸ਼ਬਦ ਗੁਰੂ ਦੇ ਲੜ ਲਾਇਆ, ਸਰੀਰਾਂ ਨਾਲ ਨਹੀਂ ਜੋੜਿਆ। ਅਤੇ ਜਿਹੜਾ ਮੰਨਦਾ ਫਿਰੇ ਇਹ ਐਨਵਾਂ ਗੁਰੂ ਹੈ, ਐਨਵਾਂ ਗੁਰੂ ਹੈ, ਤਾਂ ਕਹਿਣਾ ਪਏਗਾ ਆਪ ਹੀ ਗੁਰੂ ਬਣਿਆ ਬੈਠਾ ਹੈ, ਇਸਨੇ ਬਾਕੀਆਂ ਨੂੰ ਗੁਰੂ ਨਾਲ ਕੀ ਜੋੜਨਾ। ਇਹੋ ਜਿਹੇ ਪਾਖੰਡੀ ਤੁਹਾਨੂੰ ਜਗ੍ਹਾ ਜਗ੍ਹਾ ਮਿਲ ਜਾਣਗੇ, ਕੋਈ ਕਿਸੇ ਨਾਮ 'ਤੇ, ਕੋਈ ਕਿਸੇ ਨਾਮ 'ਤੇ, ਪਰ ਸਿੱਖ ਦਾ ਹਿਰਦਾ ਭਾਈ ਮੱਖਣ ਸ਼ਾਹ ਵਰਗਾ ਹੈ, ਜਿਸਨੇ 22 ਮੰਜੀਆਂ 'ਚੋਂ ਪਛਾਣ ਲਿਆ ਬਈ ਇੱਕ ਵੀ ਇਹਨਾਂ 'ਚ ਗੁਰੂ ਨਹੀਂ ਹੈਗਾ। ਪਤਾ ਚੱਲ ਗਿਆ 9ਵੇਂ ਗੁਰੂਦੇਵ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਹਰਕ੍ਰਿਸ਼ਨ ਜੀ ਦੇ ਜਾਨਸੀ ਨੇ, ਗੁਰਤਾ ਗੱਦੀ ਦੇ ਮਾਲਕ ਨੇ। ਅਤੇ ਫਿਰ ਮੱਥਾ ਜਾ ਟੇਕਿਆ ਅਤੇ ਸਭ ਨੂੰ ਆਖਿਆ ਗੁਰੂ ਲੱਧ ਹੋ ਰੇ, ਗੁਰੂ ਲੱਧ ਹੋ ਰੇ। ਕੱਲ੍ਹ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮੁਬਾਰਕ ਆਗਮਨ ਦਿਹਾੜਾ ਹੈ, ਉਹਨਾਂ ਦਾ ਜਨਮ ਅੰਮ੍ਰਿਤਸਰ ਸਾਹਿਬ 'ਚ ਹੋਇਆ, ਇਸੇ ਹੀ ਅੰਮ੍ਰਿਤ ਸਰੋਵਰ ਦੇ ਕੰਢੇ ਉਹਨਾਂ ਦਾ ਆਗਮਨ ਹੋਇਆ ਹੈ। ਅਤੇ ਸਿੱਖ ਜਗਤ ਦੀ ਸੁਪਰੀਮ ਪਾਵਰ, ਸੁਪਰੀਮ ਤਾਕਤ ਅੱਜ ਦਿਨ ਦੇ 12 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਗਰ ਕੀਰਤਨ ਪ੍ਰਾਰੰਭ ਹੋਣੇ। ਸਾਰੇ ਅੰਮ੍ਰਿਤਸਰ ਸ਼ਹਿਰ ਦੀਆਂ ਗਿਰਦੋ ਨਵਾਹ ਦੀਆਂ ਸੰਗਤਾਂ ਨੇ ਇਹਨਾਂ ਨਗਰ ਕੀਰਤਨਾਂ ਵਿੱਚ ਮਹਾਰਾਜ ਦੀਆਂ ਬਰਕਤਾਂ ਪ੍ਰਾਪਤ ਕਰਨ ਵਾਸਤੇ ਆਉਣਾ। ਬੜਾ ਵੱਡਾ ਅੱਜ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿਨ ਦੇ 12 ਵਜੇ ਪ੍ਰਾਰੰਭ ਹੋਣਾ ਹੈ। ਜਥੇਦਾਰ ਸਾਹਿਬਾਨ ਦੀ ਅਗਵਾਈ ਵਿੱਚ ਇਹ ਨਗਰ ਕੀਰਤਨ ਚੱਲੇਗਾ ਅਤੇ ਵੱਡਿਆਂ ਭਾਗਾਂ ਵਾਲੀਆਂ ਰੂਹਾਂ ਇਹਦੇ ਵਿੱਚ ਸ਼ਮੂਲੀਅਤ ਪ੍ਰਦਾਨ ਕਰਨਗੇ। ਇਹ ਅੱਜ ਨਗਰ ਕੀਰਤਨ ਪ੍ਰਾਰੰਭ ਹੋਣਾ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਹਰ ਸਿੱਖ ਨੂੰ ਭਾਈ ਮੱਖਣ ਸ਼ਾਹ ਬਣਨ ਦੀ ਲੋੜ ਹੈ। ਲੋਕ ਲਾਜ ਨੂੰ ਪਰਾਂ ਸੁੱਟ ਕੇ ਗੁਰੂ ਚਰਨਾਂ ਨਾਲ ਜੁੜਨ ਦੀ ਲੋੜ ਹੈ। ਇਹ ਕੋਈ ਜੁੜਿਆ ਹੋਇਆ ਹਿਰਦਾ, ਸਾਹਿਬ ਨੇ ਅਲੰਕਾਰ ਇਹ ਵਰਤਿਆ ਹੈ ਜਗਿਆਸੂ ਦਾ ਅਤੇ ਸੁਹਾਗਣ ਦਾ। ਦੱਸਦਾ ਪਿਆ, ਸਵਾਲ ਦਾ ਜਵਾਬ ਦਿੰਦਾ ਪਿਆ, ਸੁਣ ਸਖੀਏ ਪ੍ਰਭ ਮਿਲਣ ਨੀਸਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ। ਲੋਕ ਲਾਜ ਨੂੰ ਪਰਾਂ ਸੁੱਟ ਆਪਣਾ ਹਿਰਦਾ, ਆਪਣਾ ਤਨ ਗੁਰੂ ਚਰਨਾਂ ਵਿੱਚ ਅਰਪਣ ਕਰ ਦੇ। ਆਓ ਮੁਬਾਰਕ ਸ਼ਬਦ ਦੀ ਲੜੀਵਾਰ ਅਖਰੀ ਅਰਥ ਵਿਚਾਰ ਸਰਵਣ ਕਰੀਏ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪੰਜਵਾਂ।
ਸੂਹੀ ਰਾਗ ਵਿੱਚ ਗੁਰੂ ਨਾਨਕ ਦੇ ਪੰਜਵੇਂ ਜਾਮੇ ਪ੍ਰਤੱਖ ਆ ਹਰ ਸਤਿਗੁਰੂ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਇਹ ਬਰਕਤਮਈ ਬੋਲ ਪ੍ਰਾਪਤ ਹੋਏ ਹਨ।
ਧੰਨ ਸੁਹਾਗਨ ਜੋ ਪ੍ਰਭੂ ਪਛਾਣੈ।
ਧੰਨ ਦਾ ਮਤਲਬ ਹੈ ਵਡਿਆਈ ਯੋਗ ਹੈ, ਸਲਾਹੁਣ ਯੋਗ ਹੈ। ਜੇ ਧੰਨ ਹੋਵੇ ਤੇ ਧੰਨ ਦਾ ਅਰਥ ਦੁਨਿਆਵੀ ਧੰਨ ਬਣਦਾ, ਪਰ ਇੱਥੇ ਧੰਨਤਾ ਯੋਗ ਸ਼ਬਦ ਹੈ। ਨੰਨੇ ਨੂੰ ਔਂਕੜ ਆਇਆ, ਧੰਨ ਸੁਹਾਗਨ ਜੋ ਪ੍ਰਭੂ ਪਛਾਣੈ। ਉਹ ਜੀਵ ਰੂਪੀ ਇਸਤਰੀ, ਜੁੜੀ ਹੋਈ ਇਸਤਰੀ ਵੱਡਿਆਂ ਭਾਗਾਂ ਵਾਲੀ ਹੈ, ਉਸ ਦੀ ਸਲਾਹਤਾ ਕਰਨੀ ਚਾਹੀਦੀ ਹੈ ਜਿਸਨੇ ਇਸ ਬ੍ਰਹਿਮੰਡ ਵਿੱਚ ਪਰਮਾਤਮਾ ਨੂੰ ਪਛਾਣ ਲਿਆ। ਵੈਸੇ ਹੋਰ ਤੇ ਸਭ ਸੰਸਾਰ ਦਾ ਸਿਲਕਾ ਹੀ ਚੜਿਆ ਹੋਇਆ ਅੰਦਰ ਤੇ ਨਿਰੰਕਾਰ। ਸਰਬ ਜੋਤ ਤੇਰੀ ਪਸਰ ਰਹੀ, ਜਹਿ ਜਹਿ ਦੇਖਾਂ ਤਹਿ ਨਰ ਹਰੀ। ਤੇਰੇ ਬਿਨਾਂ ਹੋਰ ਕੋਈ ਦਿਖਾਈ ਨਹੀਂ ਪੈਂਦਾ। ਹੈ ਤੇ ਸਭ ਜਗ੍ਹਾ ਪਰਮਾਤਮਾ, ਪਰ ਜਿਵੇਂ ਬਚਪਨ ਵਿੱਚ ਭਰਾ ਵਿਛੜ ਗਏ ਹੋਣ ਨਾ ਤੇ ਸਾਹਮਣੇ ਵੀ ਪਛਾਣੇ ਨਹੀਂ ਜਾਂਦੇ। ਮਾਂ ਵਿਛੜ ਗਈ ਹੋਵੇ ਬੱਚੇ ਕੋਲੋਂ ਬਚਪਨ ਵਿੱਚ, ਤੇ ਫਿਰ ਜਵਾਨੀ ਵਿੱਚ ਮਾਂ ਨੂੰ ਮਿਲੇ, ਮਾਂ ਪਛਾਣੀ ਨਹੀਂ ਜਾਂਦੀ। ਹੈ ਤੇ ਸਾਹਮਣੇ ਬੈਠੀ ਪਰ ਪਛਾਣ ਨਹੀਂ ਆਉਂਦੀ। ਪਰਮਾਤਮਾ ਤੋਂ ਅਸੀਂ ਜਨਮ ਵੇਲੇ ਵਿਛੜ ਗਏ। ਜਨਮ ਤੋਂ ਪਹਿਲੇ ਤੱਕ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ, ਅਸੀਂ ਜੁੜੇ ਹੋਏ ਸੀ, ਸਾਨੂੰ ਪਛਾਣ ਸੀ। ਹਰ ਜੀਓ ਪਿਤਾ ਮਾਤਾ, ਹਰ ਜੀਓ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਹਮਰੀ ਸਾਰ ਕਰੇ ਹਮ ਹਰ ਕੇ ਬਾਲਕ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਾਉ ਕਿਹਾ ਕਾੜਾ ਜੀਓ। ਮਹਾਰਾਜ ਦੇ ਬੋਲ ਨੇ, ਜਿਨ ਤੂੰ ਸਾਜ ਸਵਾਰ ਸਿੰਗਾਰਿਆ, ਗਰਭ ਗਰਭ ਅਗਨ ਮੈਂ ਜਿਨੇ ਉਬਾਰਿਆ। ਮਾਤਾ ਦੇ ਪੇਟ ਵਿੱਚ ਸਾਨੂੰ ਸਮਝ ਸੀ, ਸਾਡਾ ਹਿਰਦਾ ਜਪ ਨਾਲ ਜੁੜਿਆ ਹੋਇਆ ਸੀ, ਸਿਮਰਨ ਨਾਲ ਜੁੜਿਆ ਹੋਇਆ ਸੀ, ਪਰ ਜਨਮ ਹੁੰਦਿਆਂ ਹੀ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਫਿਰ ਅਗਿਆਨਤਾ ਦੇ ਹੁਕਮ ਵਿੱਚ ਭੁੱਲ ਗਏ। ਅਗਿਆਨਤਾ ਦੀ ਕਾਰ ਕਰਨ ਲੱਗ ਪਏ, ਭੁੱਲ ਗਏ, ਤੇ ਹੁਣ ਪਤਾ ਹੀ ਨਹੀਂ ਚੱਲ ਰਿਹਾ ਸਾਹਮਣੇ ਕੌਣ ਹੈ। ਮੇਰੇ ਸਾਹਿਬ ਕਹਿੰਦੇ ਨੇ, ਉਹ ਵਡਭਾਗਾ ਹੈ ਜਿਹੜਾ ਪਛਾਣ ਲੈਂਦਾ ਹੈ। ਧੰਨ ਸੁਹਾਗਨ ਜੋ ਪ੍ਰਭੂ ਪਛਾਣੈ। ਪਰਮਾਤਮਾ ਨਾਲ ਜਿਹੜਾ ਜਾਣ ਪਛਾਣ ਡੂੰਘੀ ਸਾਂਝ ਪਾ ਲੈਂਦਾ ਹੈ।
ਮਾਨੈ ਹੁਕਮ ਤਜੈ ਅਭਿਮਾਨੈ।
ਫਿਰ ਉਹ ਕਰਦਾ ਕੀ ਹੈ, ਉਹਦੀ ਤਰਜ਼ੇ ਜ਼ਿੰਦਗੀ ਕੀ ਹੁੰਦੀ ਹੈ, ਉਹ ਗੁਰੂ ਦਾ ਹੁਕਮ ਮੰਨਣ ਲੱਗ ਪੈਂਦਾ। ਸਾਡਾ ਤੇ ਸੁਭਾਅ ਹੈ ਬਈ ਮੇਰਾ ਹੁਕਮ ਮੰਨਿਆ ਜਾਏ, ਜੋ ਮੈਂ ਆਖਾਂ ਉਹ ਹੋਵੇ। ਮੇਰੇ ਬਿਨਾਂ ਹੋਰ ਕਿਸੇ ਦੀ ਗੱਲ ਦੀ ਕੋਈ ਵੈਲਿਊ ਹੀ ਨਹੀਂ ਹੈ, ਤੇ ਅਸੀਂ ਬੜੀ ਦਫਾ ਆਪਣੇ ਬਿਆਨ ਦੇਣ ਲੱਗ ਪੈਂਦੇ, ਭਾਵੇਂ ਕੋਈ ਨਾ ਸੁਣੇ, ਕੋਈ ਅਖਬਾਰ ਨਾ ਛਾਪੇ, ਕੋਈ ਰੇਡੀਓ ਸਟੇਸ਼ਨ ਬ੍ਰੌਡਕਾਸਟ ਨਾ ਕਰੇ, ਕੋਈ ਟੀਵੀ ਚੈਨਲ ਨਾ ਆਵੇ, ਅਸੀਂ ਕਿੱਕਰ ਥੱਲੇ ਖਲੋ ਕੇ ਹੀ ਆਖਣ ਲੱਗ ਪੈਂਦੇ ਹਾਂ, ਫਲਾਣਾ ਬੜਾ ਮਾੜਾ ਹੈ, ਫਲਾਣਾ ਬੜਾ ਮਾੜਾ ਹੈ। ਬਈ ਦੱਸ ਪੁਰਖਾ, ਤੇਰੇ ਕੋਲ ਕਿਹੜਾ ਸਰਟੀਫਿਕੇਟ ਹੈ ਕਿ ਤੂੰ ਬੜਾ ਚੰਗਾ। ਸਾਡੀਆਂ ਧਾਰਮਿਕ ਸੰਸਥਾਵਾਂ ਨੇ, ਪ੍ਰਮੁੱਖ ਸੰਸਥਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਜਗਤ ਦੀ ਰੀੜ੍ਹ ਦੀ ਹੱਡੀ, ਹਰ ਮੋਰਚੇ ਤੇ ਹਰ ਦੁੱਖ ਦੇ ਵੇਲੇ ਦੇਸ਼ਾਂ ਵਿਦੇਸ਼ਾਂ ਵਿੱਚ ਦਸਵੰਧ ਲੈਣ ਵਾਲੇ ਤਾਂ ਬੜੇ ਮਿਲ ਜਾਣਗੇ, ਪਰ ਜਦ ਕਿਸੇ ਅੰਬੈਸੀ ਨਾਲ ਕੋਈ ਮੁਕੱਦਮਾ ਲੜਨਾ ਹੁੰਦਾ ਨਾ, ਤੇ ਸਾਰੀ ਦੁਨੀਆ 'ਚ ਤੁਹਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੜੀ ਦਿਖਾਈ ਪਏ। ਇਸ ਦੀ ਵੀ ਅਸੀਂ ਨਿੰਦਾ ਕਰਦੇ ਹਾਂ, ਇਸ 'ਤੇ ਵੀ ਬਿਆਨਬਾਜ਼ੀ ਕਰਦੇ ਹਾਂ, ਭਾਵੇਂ ਸੁਣੇ ਕੋਈ ਨਾ, ਸਾਡਾ ਮਨ ਆਉਂਦਾ ਵੀ ਸਾਡਾ ਹੀ ਮੰਨਿਆ ਜਾਏ। ਮਹਾਰਾਜ ਕਹਿੰਦੇ ਨੇ ਜਿਹੜਾ ਗੁਰੂ ਨਾਲ ਜੁੜਿਆ ਸੁਹਾਗਣ ਹਿਰਦਾ ਹੈ ਉਹ ਆਪਣਾ ਮਾਣ ਛੱਡ ਦਿੰਦਾ, ਉਹ ਹਉਮੈ ਨਹੀਂ ਕਰਦਾ, ਉਹ ਗੁਰੂ ਦਾ ਹੁਕਮ ਮੰਨਦਾ ਹੈ। ਸਾਡਾ ਤੇ ਸੁਭਾਅ ਹੈ, ਅਸੀਂ ਭਾਵੇਂ ਜਾਣਦੇ ਕੁਛ ਨਾ ਹੋਈਏ, ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਵੀ ਤਨਜ਼ ਕਰਨ ਲੱਗ ਪਏ ਨੇ। ਕੋਈ ਹੁਕਮਨਾਮਾ ਜਾਰੀ ਹੋਵੇ ਉਸ 'ਤੇ ਵੀ ਤਨਜ਼ ਕਰਨ ਲੱਗ ਪਏ ਨੇ। ਇਹ ਸਾਡਾ ਅਹੰਕਾਰ ਬੋਲਦਾ ਹੈ। ਮਹਾਰਾਜ ਕਹਿੰਦੇ ਸੁਹਾਗਣ ਦਾ ਸੁਭਾਅ ਇਹ ਹੈ, ਮਾਨੇ ਹੁਕਮ ਤਜੇ ਅਭਿਮਾਨੇ। ਜਿਵੇਂ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀਆਂ ਦਾ ਹੁਕਮ ਮੰਨਦੇ, ਜੋ ਸਤਿਗੁਰੂ ਕਹਿੰਦੇ ਨੇ ਉਸ ਨੂੰ ਸਿਰ ਮਸਤਕ 'ਤੇ ਮੰਨ ਲੈਂਦੇ, ਕਦੀ ਨਾ ਕੀਤੀ ਕੋਈ ਨਹੀਂ। ਬਾਬਾ ਗੁਰੂ ਨਾਨਕ ਦੇਵ ਜੀਆਂ ਨੇ ਆਪਣੇ ਲਖਤੇ ਜਿਗਰ ਨੂਰੇ ਚਸ਼ਮ ਫਰਜ਼ੰਦ ਅੰਜੁਮਨ ਬਾਬਾ ਸ਼੍ਰੀ ਚੰਦ ਜੀ ਨੂੰ ਬੁਲਾਇਆ ਅਤੇ ਕਹਿਣ ਲੱਗੇ, ਸ਼੍ਰੀ ਚੰਦਾ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਪਈਆਂ ਆਵਦੀਆਂ ਹਨ, ਅਸਾਂ ਸੰਗਤਾਂ ਕੀ ਸੇਵਾ ਮਠਿਆਈ ਸਿਉ ਕਰਨੀ ਹੈ। ਇਹ ਦਰਖਤ ਪਰ ਚੜ੍ਹੀ ਵੰਜ, ਕਿੱਕਰ ਦੇ ਦਰਖਤ 'ਤੇ ਚੜ੍ਹ, ਹਿਲਾਏ ਮਿਠਿਆਈਆਂ ਢਹਿ ਪਵਣਗੀਆਂ। ਆਪਾਂ ਸੰਗਤਾਂ ਕੋਲ ਸਿਖਾ ਦੇ ਵੀ ਹੈ ਕਿ ਜਨਮ ਸਾਖੀ ਦੇ ਬੋਲ ਨੇ। ਬਾਬਾ ਸ਼੍ਰੀ ਚੰਦ ਹੱਸੇ ਅਤੇ ਆਖਣ ਲੱਗੇ, ਵੇ ਬਾਪੂ ਤੁਸੀਂ ਸੱਤਰੇ ਬੱਤਰੇ ਗਏ ਹੋ, ਇਹ ਕਦੇ ਨਾ ਇਹ ਹੋਇਆ, ਕਦੀ ਕਿੱਕਰਾਂ 'ਤੇ ਮਿਠਿਆਈਆਂ ਨਾ ਇਹ ਚੜ੍ਹੀਆਂ। ਬਾਬਾ ਜੇ ਅੰਬ ਤੋਂ ਆਖੇ ਅੰਬ ਝੜਦੇ ਨੇ, ਚੱਲ ਮਿਠਿਆਈ ਵੀ ਆਖੇ ਤਾਂ ਕੋਈ ਮੰਨ ਲਵੇ, ਪਰ ਕਿੱਕਰ ਤੋਂ ਤੇ ਕੰਡੇ ਹੀ ਝੜ ਸਕਦੇ ਨੇ, ਮਿਠਿਆਈ ਨਹੀਂ ਝੜ ਸਕਦੇ। ਇਹ ਤਾਂ ਗੁਰੂ ਨਾਨਕ ਦਾ ਕੌਤਕ ਹੈ, ਗੁਰੂ ਚਾਹੇ ਤੇ ਕਰ ਸਕਦਾ, ਸਾਰੀ ਖੇਡ ਬਣਾ ਸਕਦਾ ਹੈ। ਸਤਿਗੁਰ ਮੇਰਾ ਮਾਰ ਜਿਵਾਲ ਹੈ, ਪਰ ਭਾਈ ਲਹਿਣਾ ਜੀ ਨੇ ਮਹਾਰਾਜ ਦੀ ਆਗਿਆ ਮੰਨ ਲਈ। ਸਤਿਗੁਰੂ ਜੀ ਨੇ ਦੋਹਾਂ ਸਪੁੱਤਰਾਂ ਤੋਂ ਬਾਅਦ ਆਖਿਆ, ਲੈਣਿਆ ਭਾਈ ਲੈਣਾ ਛਾਲਾਂ ਮਾਰਦੇ ਕਿੱਕਰ 'ਤੇ ਚੜ੍ਹ ਗਏ, ਕਿੱਕਰ ਨੂੰ ਹਿਲਾਇਆ ਅਤੇ ਮਿਠਿਆਈਆਂ ਕਿਰੀਆਂ ਅਤੇ ਉਹ ਸੰਗਤਾਂ ਨੂੰ ਛਕਾਈਆਂ। ਮੈਂ ਅਰਜ਼ ਇਹ ਕਰਨਾ ਚਾਹੁੰਦਾ, ਕਈ ਲੋਕ ਇਸ 'ਤੇ ਤਨਜ਼ ਕਰਦੇ ਨੇ, ਕਹਿੰਦੇ ਨੇ ਬਈ ਕਿੱਕਰ ਨਾਲ ਮਿਠਿਆਈ ਕਿਵੇਂ ਝੜ ਸਕਦੀ ਹੈ, ਜੇ ਰੇਠਾ ਮਿੱਠਾ ਹੋ ਸਕਦਾ ਹੈ, ਜੇ ਪੱਥਰ ਵਿੱਚ ਬਾਬੇ ਦਾ ਪੰਜਾ ਲੱਗ ਸਕਦਾ ਹੈ, ਤਾਂ ਕਿੱਕਰ 'ਚੋਂ ਮਠਿਆਈ ਵੀ ਢਹਿ ਸਕਦੀ, ਕੋਈ ਵੱਡੀ ਗੱਲ ਨਹੀਂ। ਗੁਰੂ ਸਭ ਕੁਝ ਕਰਦਾ। ਇਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਨੇਕਾਂ ਮਨੁੱਖ ਆਏ ਨੇ ਜਿਨ੍ਹਾਂ ਦੀਆਂ ਅੱਖਾਂ ਨਹੀਂ, ਅੰਧੇ ਹੋਏ ਸਨ, ਆਏ ਸਨ, ਕੈਂਸਰ ਦੇ ਮਰੀਜ਼ ਬਣ ਕੇ ਆਏ ਸਨ, ਪਰ ਜਦੋਂ ਟੁੱਬਾ ਲਾ ਕੇ ਵਾਪਸ ਗਏ ਫਿਰ ਨੇਤਰਾਂ ਵਾਲੇ ਹੋ ਕੇ ਗਏ। ਫਿਰ ਤੰਦਰੁਸਤੀਆਂ ਲੈ ਕੇ ਗਏ ਨੇ। ਗੁਰੂ 'ਤੇ ਭਰੋਸਾ ਕਰਨਾ ਆਉਂਦਾ, ਹੁਕਮ ਮੰਨਣਾ ਆਉਂਦਾ, ਆਪਣੇ ਅਭਿਮਾਨ 'ਚ ਨਹੀਂ ਰਹਿਣਾ ਆਉਂਦਾ, ਇਹ ਸੁਹਾਗਣ ਦੀ ਪਛਾਣ ਹੈ।
ਪ੍ਰਿਯ ਸਿਉਂ ਰਾਤੀ ਰਲੀਆ ਮਾਨੈ,
ਇਹ ਪੈਰੀ ਰਾਰਾ ਹੈ, ਸਵਰ ਰੂਪ ਵਿੱਚ ਸਿਆਰੀ ਦਾ ਉਚਾਰਨ ਰਾਰੇ ਨਾਲ ਹੁੰਦਾ ਹੈ, ਤੇ ਐੜਾ ਅੱਗੇ ਉਸਦਾ ਲਮਕਾ ਹੈ। ਪ੍ਰੇ ਸ਼ਬਦ ਹੈ, ਪ੍ਰੇ ਬੜਾ ਪਿਆਰਾ ਸ਼ਬਦ। ਐਸਾ ਹਿਰਦਾ ਆਪਣੇ ਪ੍ਰੀਤਮ ਨਾਲ ਰਤਿਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ। ਬੜੇ ਮਹਾਂਬੋਲ ਨੇ ਸਤਿਗੁਰੂ ਜੀ ਦੇ, ਪ੍ਰੇਸੋਂ ਰਾਤੀ ਰਲੀਆਂ ਮਾਨੈ, ਆਤਮਕ ਆਨੰਦ ਦਾ ਅਨੁਭਵ ਕਰਦੀ ਹੈ ਐਸੀ ਜੀਵ ਆਤਮਾ, ਐਸੀ ਜੀਵ ਇਸਤਰੀ ਪਰਮਾਤਮਾ ਨੂੰ ਹਰ ਜਾ ਮਾਣਨ ਲੱਗ ਪੈਂਦੀ ਹੈ।
ਸੁਣ ਸਖੀਏ ਪ੍ਰਭ ਮਿਲਨ ਨਿਸ਼ਾਨੀ,
ਇਹ ਹੈ ਲਕਸ਼ਣ, ਇਹ ਹੈ ਨਿਸ਼ਾਨੀ, ਇਹ ਹੈ ਪਰਮਾਤਮਾ ਨੂੰ ਮਿਲਣ ਦੇ ਲਕਸ਼ਣ।
ਮਨ ਤਨ ਅਰਪ ਤਜ ਲਾਜ ਲੋਕਾਨੀ,
ਉਹ ਆਪਣਾ ਸਭ ਕੁਝ ਗੁਰੂ ਚਰਨਾਂ 'ਚ ਰੱਖ ਦਿੰਦੇ ਨੇ, ਲੋਕ ਲਾਜ ਨੂੰ ਤਿਆਗ ਦਿੰਦੇ ਹਨ।
ਰਹਾਉ,
ਇਹ ਰਹਾਉ ਵਾਲੀਆਂ ਪੰਕਤੀਆਂ, ਜਿਵੇਂ ਭਾਈ ਮੰਝ ਨੇ ਲੋਕ ਲਾਜ ਛੱਡ ਕੇ ਸੇਵਾ ਕੀਤੀ, ਫਿਰ ਸਾਹਿਬ ਨੇ ਗਲ ਨਾਲ ਲਾ ਲਿਆ ਤੇ ਬੋਲ ਰਸਨਾ ਤੋਂ ਨਿਕਲੇ ਸਤਿਗੁਰੂ ਜੀ ਦੇ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ ਮੰਜ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰ। ਜੇ ਲੋਕ ਲਾਜ ਵਿੱਚ ਰਹਿ ਜਾਂਦੇ ਤਾਂ ਇੰਨੀ ਵੱਡੀ ਵਡਿਆਈ ਥੋੜੀ ਮਿਲਣੀ ਸੀ। ਅੱਗੋਂ ਸਰਵਣ ਕਰੀਏ।
ਸਖੀ ਸਹੇਲੀ ਕੋ ਸਮਝਾਵੇ,
ਸਖੀ ਗੁਰਮੁਖ ਹਿਰਦਾ ਆਪਣੀ ਸਹੇਲੀ ਜਗਿਆਸੁ ਹਿਰਦੇ ਨੂੰ ਸਮਝਾਉਂਦੇ ਹਨ।
ਸੋਈ ਕਮਾਵੇ ਜੋ ਪ੍ਰਭ ਭਾਵੇ,
ਭਾਈ ਉਹੀ ਕਰਨਾ ਹੈ ਜੋ ਗੁਰੂ ਨੂੰ ਚੰਗਾ ਲੱਗਦਾ, ਦੂਜਾ ਕੰਮ ਨਹੀਂ ਕਰਨਾ। ਦੂਜਾ ਕੰਮ ਕਿਹੜਾ ਹੈ? ਤੁਸੀਂ ਜਣੇ ਖੜੇ ਨੂੰ ਦੇਖ ਲਵੋਗੇ, ਹੱਥਾਂ ਵਿੱਚ ਜੋਤਸ਼ੀਆਂ ਦੀਆਂ ਉਂਗਲਾਂ ਪਾਈਆਂ ਹੋਈਆਂ, ਅੰਗੂਠੀਆਂ ਪਾਈਆਂ ਹੋਈਆਂ, ਕਬਰਾਂ 'ਤੇ ਮੱਥੇ ਟੇਕਦੇ ਫਿਰਦੇ ਨੇ, ਭੂਤਾਂ ਪ੍ਰੇਤਾਂ ਦੇ ਰੋਟ ਚਾੜਦੇ ਫਿਰਦੇ ਨੇ, ਗਲਾਂ ਵਿੱਚ ਮੋਟੇ ਮੋਟੇ ਤਾਵੀਜ਼ ਪਾਏ ਨੇ। ਇੰਜ ਲੱਗਦਾ ਹੀ ਨਹੀਂ ਬੰਦਾ ਜਾ ਰਿਹਾ, ਇੰਜ ਲੱਗਦਾ ਜਿਵੇਂ ਕੋਈ ਟੱਲੀ ਵਾਲਾ ਬੈਲ ਜਾ ਰਿਹਾ ਹੋਵੇ। ਮੋਟੇ ਮੋਟੇ ਤਾਵੀਜ਼ ਗਲਾਂ 'ਚ ਪਾਏ, ਗੁਰੂ ਨੂੰ ਛੱਡ ਕੇ ਇਹੀ ਹਾਲ ਹੋਵੇਗਾ। ਚਲੋ ਬਾਕੀਆਂ ਨੂੰ ਮੁਬਾਰਕ, ਪਰ ਗੁਰੂ ਦਾ ਸਿੱਖ ਇਹ ਕਦੀ ਵੀ ਨਹੀਂ ਕਰਦਾ। ਗੁਰੂ ਦਾ ਸਿੱਖ ਸਦਾ ਗੁਰੂ ਨਾਲ ਜੁੜਿਆ ਰਹਿੰਦਾ ਹੈ।
ਸਾ ਸੁਹਾਗਨ ਅੰਕ ਸਮਾਵੇ,
ਇਹ ਸਮਝਾਉਂਦੇ ਨੇ ਕਿ ਉਹ ਸੁਹਾਗਣ ਜੀਵ ਰੂਪੀ ਇਸਤਰੀ ਉਹੀ ਕਰਦੀ ਹੈ ਜੋ ਗੁਰੂ ਨੂੰ ਚੰਗਾ ਲੱਗਦਾ। ਜੋ ਗੁਰੂ ਨੂੰ ਨਹੀਂ ਚੰਗਾ ਲੱਗਦਾ ਉਹ ਨਹੀਂ ਕਰਦੀ। ਅੰਮ੍ਰਿਤ ਵੇਲੇ ਜਾਗਣਾ ਗੁਰੂ ਨੂੰ ਚੰਗਾ ਲੱਗਦਾ, ਉਹ ਜਾਗਦਾ ਹੈ। ਅੰਮ੍ਰਿਤ ਧਾਰੀ ਹੋਣਾ ਗੁਰੂ ਨੂੰ ਚੰਗਾ ਲੱਗਦਾ, ਅੰਮ੍ਰਿਤ ਧਾਰੀ ਹੋ ਕੇ ਰਹਿਤ ਰੱਖਦਾ ਹੈ। ਤੇ ਉਹ ਸੁਹਾਗਣ ਸੋ ਸੁਹਾਗਣ ਸਾ ਸੁਹਾਗਣ ਅੰਕ ਸਮਾਵੇ, ਗੁਰੂ ਗੋਦ ਵਿੱਚ ਲੀਨ ਹੋ ਜਾਂਦੀ ਹੈ।
ਗਰਬ ਗਹੇਲੀ ਮਹਿਲ ਨਾ ਪਾਵੇ,
ਜਿਹੜੀ ਜਿਸ ਨੂੰ ਹਉਮੈ ਨੇ ਪਕੜਿਆ ਹੋਇਆ ਹੈ। ਇਹ ਗਰਬ ਸ਼ਬਦ ਹੈ ਬੱਬੇ ਨਾਲ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ। ਤੇ ਜੇ ਭੱਬੇ ਨਾਲ ਹੋਵੇ ਫਿਰ ਇਹ ਮਾਤਾ ਦੇ ਉਧਰ ਤੋਂ ਅਰਥ ਰੱਖਦਾ ਹੈ। ਇੱਥੇ ਹੰਕਾਰ ਇਹਦੇ ਅਰਥ ਹਨ, ਹੰਕਾਰ ਨੇ ਉਹਨਾਂ ਨੂੰ ਗਹਿ ਲਿਆ, ਪਕੜ ਲਿਆ, ਛੱਡਦਾ ਨਹੀਂ ਪਿਆ।
ਫਿਰ ਪਛਤਾਵੇ ਜਬ ਰਹਿਣ ਬਿਹਾਵੇ,
ਐਸੀ ਜੀਵਾਤਮਾ ਉਦੋਂ ਪਛਤਾਉਂਦੀ ਹੈ ਜਦੋਂ ਜ਼ਿੰਦਗੀ ਮੁੱਕ ਜਾਂਦੀ ਹੈ, ਇਹ ਜੀਵਨ ਦੀ ਰਾਤ ਮੁੱਕ ਜਾਂਦੀ ਹੈ। ਫਿਰ ਪਛਤਾਪ ਆਉਂਦਾ ਪਰ ਹੁਣ ਕੀ ਕਰੀਏ, ਹੁਣ ਤੇ ਜੀਵਨ ਹੀ ਹੱਥੋਂ ਜਾਂਦਾ ਰਿਹਾ।
ਕਰਮਹੀਨ ਮਨਮੁਖ ਦੁੱਖ ਪਾਵੇ,
ਐਸਾ ਜੀਵਨ ਸ਼ੁਭ ਕਰਮਾਂ ਤੋਂ ਹੀਣਾ ਹੈ, ਮਨਮੁਖਤਾਈ ਨਾਲ ਭਰਿਆ ਜੀਵਨ ਹੈ ਤੇ ਦੁੱਖਾਂ ਤੋਂ ਸਿਵਾਏ ਹੋਰ ਕੁਝ ਨਹੀਂ ਹੁੰਦਾ।
ਬਿਨੋ ਕਰੀ ਜੇ ਜਾਣਾ ਦੂਰ,
ਬਿਨੋ ਸ਼ਬਦ ਹੈ, ਬਿਨੋ ਦੇ ਊੜੇ ਤੇ ਅੰਕ ਕੰਨਾ ਹੈ, ਬਿੰਦਾ ਜਿਹੜਾ ਉਸਦਾ ਉਚਾਰਨ ਨਹੀਂ ਹੁੰਦਾ। ਜਦੋਂ ਵੀ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਬਿਨੋ ਆਵੇ ਤਾਂ ਇਸਦਾ ਉਚਾਰਨ ਬਿੰਦੇ ਰਹਿਤ ਹੁੰਦਾ ਹੈ, ਬਿੰਦੇ ਸਹਿਤ ਨਹੀਂ ਹੁੰਦਾ। ਬੜਾ ਸੋਹਣਾ ਬਚਨ ਗੁਰੂ ਅਰਜਨ ਦੇਵ ਮਹਾਰਾਜ ਦਾ, ਬਿਨੋ ਕਰੀ ਮੈਂ ਤਾਂ ਬੇਨਤੀ ਕਰਾਂ, ਤਾਂ ਪੁਕਾਰ ਕਰਾਂ ਜੇ ਕਦੀ ਉਸ ਨੂੰ ਦੂਰ ਜਾਣਿਆ ਆਵੇ। ਉਹ ਤੇ ਹੈ ਹੀ ਨੇੜੇ ਤੇ ਦੂਰ ਕਿਉਂ ਜਾਣਨਾ।
ਪ੍ਰਭ ਅਬਿਨਾਸੀ ਰਹਿਆ ਭਰਪੂਰ,
ਉਹ ਸਾਰੇ ਜਗਤ ਦਾ ਮਾਲਕ, ਕਦੇ ਨਾ ਨਾਸ਼ ਹੋਣ ਵਾਲਾ, ਸਭ ਜਗ੍ਹਾ ਭਰਪੂਰ ਸ਼ਬਦ ਹੈ। ਕਈ ਇਸ ਨੂੰ ਭਰਪੂਰ ਕਹਿੰਦੇ ਹਨ, ਦੋਵੇਂ ਜਗ੍ਹਾ ਭੱਬੇ ਦਾ ਉਚਾਰਨ ਕਰਦੇ ਨੇ, ਪਰ ਹੈ ਭਰਪੂਰ, ਭਰਿਆ ਪੂਰਾ, ਸਭ ਜਗ੍ਹਾ ਪੂਰਾ ਹੈ ਤੇ ਉਸ ਤੋਂ ਸੱਖਣਾ ਇੱਕ ਕਣ ਵੀ ਨਹੀਂ ਆ।
ਜਨ ਨਾਨਕ ਗਾਵੇ ਦੇਖ ਹਦੂਰ,
ਇਹ ਨਾਨਕ ਪਦ ਔਂਕੜ ਅੰਤ ਹੈ ਤੇ ਇਸਦਾ ਅਰਥ ਹੈ ਗੋਲਾ ਨਾਨਕ, ਸੇਵਕ ਨਾਨਕ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਫੁਰਮਾਨ ਕਰਦੇ ਨੇ, ਹੇ ਨਿਰੰਕਾਰ ਮੈਂ ਤੇਰਾ ਸੇਵਕ, ਤੈਨੂੰ ਹਜ਼ੂਰੀ ਵਿੱਚ ਦੇਖ ਕੇ, ਹਦੂਰ ਦਾ ਅਰਥ ਹੈ ਰੂਬਰੂ, ਸਾਹਮਣੇ ਦੇਖ ਕੇ ਤੇਰੇ ਗੁਣ ਗਾ ਰਿਹਾ ਹਾਂ, ਤੈਨੂੰ ਮੈਂ ਕਦੀ ਦੂਰ ਨਹੀਂ ਜਾਣਦਾ ਕਿਉਂਕਿ ਦੂਰ ਹੈ ਹੀ ਨਹੀਂ। ਪਰ ਹੌਲੀ ਹੌਲੀ ਇਹ ਅਵਸਥਾ ਸਮਝ ਆ ਜਾਂਦੀ ਹੈ। ਜੈਸੇ ਰਵਿਦਾਸ ਜੀ ਮਹਾਰਾਜ ਕਹਿੰਦੇ, ਕਹਿ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋ ਹੋਈ। ਗੁਰੂ ਬਾਬਾ ਮਿਹਰ ਕਰ ਦੇਵੇ ਤੇ ਸਾਡੇ ਜੀਵਨ ਦਾ ਢੰਗ ਇਹ ਬਣ ਜਾਵੇ, ਲੱਛਣ ਇਹ ਬਣ ਜਾਵੇ, ਜੀਵਨ ਦੀ ਨਿਸ਼ਾਨੀ ਇਸ ਤਰ੍ਹਾਂ ਦੀ ਬਣ ਜਾਏ, ਸੁਣ ਸਖੀਏ ਪ੍ਰਭ ਮਿਲਣ ਨੀਸਾਨੀ ਮਨ ਤਨ ਅਰਧ ਤਜ ਲੋਜ ਲਾਜ ਲੋਕਾਨੀ। ਬਾਰੰਬਾਰ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਹੈ। ਕੱਲ ਦੀ ਹਾਜ਼ਰੀ ਹੋਰ ਦਾਸ ਨੂੰ ਪ੍ਰਾਪਤ ਹੋਈ ਹੈ, ਭਾਵੇਂ ਥੋੜ੍ਹਾ ਜਿਹਾ ਸਮਾਂ ਅੱਗੇ ਪਿੱਛੇ ਲਿਖਿਆ ਗਿਆ ਸੀ ਲਿਸਟ ਵਿੱਚ, ਫਿਰ ਮੈਂ ਮਾਨਣੀਏ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀਆਂ ਦੇ ਚਰਨਾਂ 'ਚ ਗੁਜ਼ਾਰਿਸ਼ ਕੀਤੀ। ਮੈਂ ਕਿਹਾ ਵੀ 9-10 ਦੀ ਹਾਜ਼ਰੀ ਦਾਸ ਕੋਲੋਂ ਨਹੀਂ ਭਰੀ ਜਾ ਸਕਣੀ, ਅਤੇ 8-9 ਦੀ ਕਿਰਪਾ ਕਰ ਦਿਓ। ਉਹਨਾਂ ਐਡਜਸਟਮੈਂਟ ਕਰਕੇ ਕਿਹਾ ਠੀਕ ਹੈ, ਤੁਸੀਂ 8-9 ਦੀ ਹਾਜ਼ਰੀ ਭਰ ਲਓ। ਦਾਸ ਬਹੁਤ ਧੰਨਵਾਦੀ ਹੈ ਨਿਰਮਲ ਹਿਰਦਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀਆਂ ਦਾ, ਸਮੂਹ ਪ੍ਰਬੰਧਕਾਂ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਜਥੇਦਾਰ ਅਵਤਾਰ ਸਿੰਘ ਜੀ ਦਾ, ਜੋ ਬਹੁਤ ਪਿਆਰ ਨਾਲ ਹਮੇਸ਼ਾ ਨਿਵਾਜਦੇ ਨੇ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ, ਜਿਨ੍ਹਾਂ ਦੀ ਬਰਕਤ ਸਦਕਾ ਇਸ ਪਾਵਨ ਅਸਥਾਨ ਸੱਚਖੰਡ ਅਸਥਾਨ ਦੀ ਚਰਨ ਤੋੜ ਮਸਤਕ 'ਤੇ ਲਾਉਣ ਦਾ ਸੁਭਾਗ ਬਣਿਆ ਹੈ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ। ਆਓ ਆਖਰੀ ਪੰਗਤੀਆਂ ਰਲ ਕੇ ਪੜ੍ਹੀਏ, ਫਿਰ ਅਰਦਾਸ ਵਿੱਚ ਸ਼ਾਮਲ ਹੋਈਏ।
ਬਿਨੋ ਕਰੀ ਜੇ
ਜਾਣਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।